ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸੇ ਅਰਥ ਕਰਾਂਗੇ। ਅੱਜ ਆਸਾ ਮੱਲਾ ਪੰਜਵਾਂ, ਘਰ ਸੱਤਵਾਂ ਦੇ ਛੰਤ, ਘਰ ਸੱਤਵਾਂ ਦੇ ਛੇਵੇਂ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਆਸਾ ਮੱਲਾ ਪੰਜਵਾਂ, ਛੰਤ ਘਰ ਸੱਤਵਾਂ, ਫਾਥੋ ਮਿਰਗ ਜਵੇ ਪੇਖ ਰਹਿਣ ਚੰਦਰਾਇਣ, ਸੁਖੋ ਦੁੱਖ ਪਏ ਨਿਤ ਪਾਮਕ ਪਾਪ ਕਮਾਇਣ, ਫਾਥੋ ਮਿਰਗ ਜਵੇ ਪੇਖ ਰਹਿਣ ਚੰਦਰਾਇਣ, ਸੁਖੋ ਦੁੱਖ ਪਏ ਨਿਤ ਪਾਪ ਕਮਾਇਣ, ਪਾਪਾ ਕਮਾਣੇ ਛੱਡੇ ਨਾਹੀਂ ਲੈ ਚਾਲੇ ਕਤਰ ਗਲਾਵਿਆ, ਹਰ ਚੰਦ ਔਰੀ ਦੇਖ ਮੂਠਾ ਕੂੜਾ ਊੜ ਸੇਜ ਰਾਵਿਆ, ਲੱਭ ਲੋਭ ਅਹੰਕਾਰ ਮਾਤਾ ਗਰਭ ਪਿਆ ਸਮਾਇਣ, ਨਾਨਕ ਮਿਰਗ ਅਗਿਆਨ ਪਿੰਸੇ ਨੈ ਮਿੱਟੇ ਆਵਣ ਜਾਣ, ਲੱਭ ਲੋ ਅਹੰਕਾਰ ਮਾਤਾ ਗਰਭ ਪਿਆ ਸਮਾਇਣ, ਨਾਨਕ ਮਿਰਗ ਅਗਿਆਨ ਬਿਨਸੇ ਨੈ ਮਿੱਟੇ ਆਵਣ ਜਾਇਣ। ਇਸ ਸ਼ਬਦ ਦੀ ਪਹਿਲੀ ਪੰਕਤੀ ਹੈ ਜੀ, ਫਾਥੋ ਮਿਰਗ ਜਿਵੇ ਪੇਖ ਰੈਣ ਚੰਦਰਾਇਣ। ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਚੰਦਰਮਾ ਦੀ ਰਾਤ ਨੂੰ ਚੰਦਰਮਾ ਦੀ ਚਾਂਦਨੀ ਵੇਖ ਕੇ ਘੱਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਹਿਰਨ ਫਸ ਜਾਂਦਾ ਹੈ, ਭਾਵ ਜਦੋਂ ਹਿਰਨ ਚਾਨਣ ਨੂੰ ਵੇਖਦਾ ਹੈ ਜਾਂ ਉਹ ਫਸ ਜਾਂਦਾ ਹੈ ਜੀ। ਗੁਰੂ ਜੀ ਆਖਦੇ ਹਨ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਵਾਲੀ ਜੋਬਨ ਅਵਸਥਾ ਰੂਪੀ ਚਾਂਦਨੀ ਰਾਤ ਵਿੱਚ ਜੀਵ ਇਸਤਰੀ ਪੁੱਤਰ ਆਦਿਕ ਦੇ ਮੁੱਖ ਰੂਪ ਚਾਂਦਨੀ ਨੂੰ ਵੇਖ ਕੇ ਅਤੇ ਸ਼ਬਦ ਰੂਪ ਘੰਟੇ ਹੇੜੇ ਨੂੰ ਸੁਣ ਕੇ ਜੀਵ ਰੂਪ ਹਰਨ ਫਸ ਜਾਂਦਾ ਹੈ ਜੀ, ਭਾਵ ਕਿ ਇਹ ਜੋ ਪਰਿਵਾਰਿਕ ਮੋਹ ਹੈ ਉਸ ਦੇ ਵਿੱਚ ਅਸੀਂ ਫਸੇ ਹੋਏ ਹਾਂ ਜੀ। ਅਗਲੀ ਪੰਕਤੀ ਹੈ ਜੀ, ਸੁਖੋਂ ਦੁੱਖ ਪਏ ਨਿਤ ਪਾਪ ਕਮਾਇਣ। ਗੁਰੂ ਜੀ ਆਖਦੇ ਹਨ ਅਤੇ ਨਿਤ ਪ੍ਰਤੀ ਹਰ ਵੇਲੇ ਕਰਮਾਂ ਦੇ ਕਮਾਉਣ ਕਰਕੇ ਸੁੱਖਾਂ ਤੋਂ ਦੁੱਖ ਪ੍ਰਾਪਤ ਹੋ ਗਏ ਹਨ ਜੀ। ਜਿਹੋ ਜਿਹੇ ਕੰਮ ਕੀਤੇ ਉਹਨਾਂ ਦਾ ਉਸੇ ਤਰ੍ਹਾਂ ਦਾ ਹੀ ਨਤੀਜਾ ਹੋਣਾ ਹੈ ਜੀ। ਅਗਲੀ ਪੰਕਤੀ ਹੈ ਜੀ, ਪਾਪਾ ਕਮਾਣੇ ਛੱਡੇ ਨਾਹੀਂ ਲੈ ਚੱਲੇ ਕਤ ਕਲਾਵਿਆ। ਗੁਰੂ ਜੀ ਆਖਦੇ ਹਨ ਪਾਪਾ ਦੇ ਕਮਾਉਣ ਵਾਲਿਆਂ ਨੂੰ ਫਿਰ ਜਮਦੂਤ ਛੱਡ ਕੇ ਨਹੀਂ ਜਾਂਦਾ ਜੀ, ਅਤੇ ਉਹਨਾਂ ਦੇ ਗਲ ਵਿੱਚ ਕਲਾਵਿਆ ਪਾ ਫਾਹਾ ਪਾ ਕੇ ਲੈ ਜਾਂਦਾ ਹੈ ਜੀ। ਭਾਵ ਜੋ ਜੀਵ ਪਾਪ ਕਮਾਉਣ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਮੌਤ ਦਾ ਡਰ ਜੰਮਣ ਮਰਨ ਵਿੱਚ ਉਹ ਪੈਂਦੇ ਹਨ ਜੀ। ਅਗਲੀ ਪੰਕਤੀ ਹੈ ਜੀ, ਹਰ ਚੰਦ ਔਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ। ਗੁਰੂ ਜੀ ਆਖਦੇ ਹਨ ਉਹ ਚੰਦੌਰੀ ਭਾਵ ਚਮਕੀਲੀ ਗੰਧਰ ਨਗਰੀ ਭਾਵ ਇਹ ਜੋ ਸੰਸਾਰ ਜਗਤ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ ਉਹ ਚੁੰਬਕ ਵਾਂਗ ਬੜੀ ਸਾਰਿਕ ਨੂੰ ਖਿੱਚਦੀ ਹੈ ਜੀ, ਤੇ ਮੋਹ ਮਾਇਆ ਦੇ ਇਹ ਸੰਸਾਰ ਹੈ, ਇਹ ਝੂਠੇ ਪਦਾਰਥ ਹਨ, ਉਹਨਾਂ ਨੂੰ ਵੇਖ ਕੇ ਮੁੱਠਾ ਭਾਵ ਜੀਵ ਲੁੱਟਿਆ ਗਿਆ ਹੈ ਜੀ, ਅਤੇ ਝੂਠ ਰੂਪ ਸੇਜ ਉੱਤੇ ਰਮਣ ਕਰ ਰਿਹਾ ਹੈ ਜੀ। ਭਾਵ ਐਸ਼ੋ ਆਰਾਮ ਕਰ ਰਿਹਾ ਹੈ ਜੀ ਇਸ ਝੂਠ ਵਿੱਚ ਜੀ ਕੇ, ਭਾਵ ਅੰਤਕਰਨ ਰੂਪ ਸੇਜਾ ਉੱਤੇ ਝੂਠ ਨੂੰ ਹੀ ਭੋਗਦਾ ਹੈ ਜੀ। ਅਗਲੀ ਪੰਕਤੀ ਹੈ ਜੀ, ਲੱਭ ਲਓ ਅਹੰਕਾਰ ਮਾਤਾ ਗਰਭ ਪਿਆ ਸਮਾਇਣ। ਗੁਰੂ ਜੀ ਆਖਦੇ ਹਨ ਮੋਹ ਮਾਇਆ ਪਦਾਰਥਾਂ ਦੇ ਖਾਣੇ ਲੋਭ ਉਹਨਾਂ ਨੂੰ ਭੋਗਦਾ ਹੈ ਅਤੇ ਹੋਰ ਮਾਇਆਵੀ ਪਦਾਰਥਾਂ ਨੂੰ ਇਕੱਤਰ ਕਰਨ ਦੇ ਲੋਭ ਅਤੇ ਅਹੰਕਾਰ ਵਿੱਚ ਮਾਤਾ ਭਾਵ ਮਸਤ ਹੈ ਜੀ, ਬਿਜ਼ੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਉਹਨਾਂ ਗੁਣਾਂ ਦੇ ਗਰਭ ਭਾਵ ਹੰਕਾਰ ਵਿੱਚ ਇਸਦਾ ਮਨ ਸਮਾਇਣ ਭਾਵ ਸਮਾਇਆ ਫਸਿਆ ਹੋਇਆ ਹੈ ਜੀ। ਅਖੀਰਲੀ ਪੰਕਤੀ ਹੈ ਜੀ, ਨਾਨਕ ਮਿਰਗ ਅਗਿਆਨ ਬਿਨਸੇ ਨੈ ਮਿੱਟੇ ਆਵਣ ਜਾਣ। ਗੁਰੂ ਜੀ ਆਖਦੇ ਨੇ ਅਗਿਆਨੀ ਜੀਵ ਮਨੁੱਖ ਮ੍ਰਿਗ ਭਾਵ ਹਰਨ ਵਾਂਗਰ ਝੂਠੇ ਮਾਇਆਵੀ ਪਦਾਰਥਾਂ ਦੇ ਚਮਕੀਲੇ ਮੋਹ ਵਿੱਚ ਫਸ ਕੇ ਮਰ ਜਾਂਦਾ ਹੈ ਜੀ। ਭਾਵ ਕਿ ਜਿਸ ਤਰ੍ਹਾਂ ਹਿਰਨ ਆਪਣੀ ਬੇਸਮਝੀ ਨਾਲ ਰੋਸ਼ਨੀ ਨੂੰ ਵੇਖ ਕੇ ਮਰ ਜਾਂਦਾ ਹੈ ਜੀ, ਪਰ ਗੁਰੂ ਜੀ ਆਖਦੇ ਹਨ ਇਹ ਜੀਵ ਤਾਂ ਚੰਗਾ ਭਲਾ ਸਮਝਦਿਆਂ ਹੋਇਆ ਇਹ ਅਗਿਆਨ ਬਣਿਆ ਹੋਇਆ ਹੈ ਜੀ, ਅਤੇ ਇਸਦੀ ਅਗਿਆਨਤਾ ਕਾਰਨ ਇਹ ਅਜਿਹੀ ਮੌਤ ਮਰ ਰਿਹਾ ਹੈ ਜੀ। ਇਸੇ ਕਰਕੇ ਇਹਦੀ ਅਗਿਆਨਤਾ ਕਰਕੇ ਇਸਦਾ ਜੰਮਣਾ ਮਰਨਾ ਨਹੀਂ ਮਿਲਦਾ ਜੀ, ਭਾਵ ਆਵਾਗਾਉਣ ਖਤਮ ਨਹੀਂ ਹੁੰਦਾ ਜੀ। ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਗੁਰੂ ਜੀ ਆਖਦੇ ਹਨ ਕਿ ਜੀਵ ਇਸ ਸੰਸਾਰਿਕ ਮੋਹ ਮਾਇਆ ਅਤੇ ਪਦਾਰਥਾਂ ਦੇ ਮੋਹ ਜਾਲ ਵਿੱਚ ਇਸ ਤਰ੍ਹਾਂ ਫਸਿਆ ਹੋਇਆ ਹੈ ਜੀ, ਜਿਸ ਤਰ੍ਹਾਂ ਹਿਰਨ ਰਾਤ ਨੂੰ ਸ਼ਿਕਾਰੀ ਵੱਲੋਂ ਕੀਤੀ ਰੋਸ਼ਨੀ ਨੂੰ ਵੇਖ ਕੇ ਫਸ ਜਾਂਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਅਤੇ ਜੀਵ ਨਿਤ ਪਾਪਾਂ ਦੀ ਕਮਾਈ ਕਰਨ ਕਰਕੇ ਸੁੱਖਾਂ ਆਪਣੇ ਸੁੱਖਾਂ ਨੂੰ ਦੁੱਖਾਂ ਵਿੱਚ ਬਦਲ ਜਾ ਰਿਹਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਤੂੰ ਪਾਪ ਕਮਾਉਣੇ ਕਿਉਂ ਨਹੀਂ ਛੱਡਦਾ ਜੀ, ਇੱਕ ਦਿਨ ਜਮ ਨੇ ਤੇਰੇ ਗਲੇ ਵਿੱਚ ਰੱਸਾ ਪਾ ਕੇ ਤੈਨੂੰ ਲੈ ਜਾਣਾ ਹੈ ਜੀ, ਅਤੇ ਤੂੰ ਹਰਚੰਦ ਦਿਓਰੀ ਵਰਗੀ ਖਿਆਲੀ ਨਗਰੀ ਨੂੰ ਵੇਖ ਕੇ ਠੱਗਿਆ ਗਿਆ ਹੈ ਜੀ, ਅਤੇ ਕੂੜੀ ਝੂਠ ਦੀ ਸੇਜ ਦਾ ਆਨੰਦ ਮਾਣ ਰਿਹਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਇਹ ਜੀ ਮੂਰਖ ਤੂੰ ਲੱਭ ਲੋਭ ਹੰਕਾਰ ਵਿੱਚ ਮਸਤਿਆਂ ਹੋਇਆ ਹੈ ਜੀ, ਅਤੇ ਹੰਕਾਰ ਵਿੱਚ ਲੀਨ ਹੋ ਕੇ ਅੱਗ ਜੀਵ ਰੂਪ ਨਾਨਕ ਹੋਇਆ ਹੋਇਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਨਾਨਕ ਦਾ ਕਥਨ ਹੈ ਜੀ ਕਿ ਜੀਵ ਰੂਪ ਹਿਰਨ ਆਪਣੀ ਅਗਿਆਨਤਾ ਕਾਰਨ ਨਸ਼ਟ ਹੋ ਰਹੇ ਹਨ ਜੀ, ਭਾਵ ਉਹ ਆਪਣੀ ਅਗਿਆਨਤਾ ਕਰਕੇ ਮੋਹ ਮਾਇਆ ਅਤੇ ਵਿਕਾਰਾਂ ਵਿੱਚ ਮਾਇਆਵੀ ਪਦਾਰਥਾਂ ਵਿੱਚ ਫਸੇ ਹੋਏ ਹਨ ਜੀ, ਇਸ ਕਰਕੇ ਉਹਨਾਂ ਦਾ ਆਉਣਾ ਜਾਣਾ ਨਹੀਂ ਮਿਲਦਾ ਜੀ, ਭਾਵ ਜਨਮ ਮਰਨ ਨਹੀਂ ਖਤਮ ਹੁੰਦਾ ਜੀ, ਆਵਣ ਗਵਣ ਦਾ ਚੱਕਰ ਲੱਗਿਆ ਹੀ ਰਹਿੰਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।